सत जुग तै माण्यो शलियो बल बावन पायो त्रेतै तै माण्यो राम रघुवंश कहायो द्वापर कृष्ण मुरार कंस कृतार्थ किया उग्र सैन कौ राज अपै भगत है जन दिया कलयुग प्रमाण नानक गुर अंगद अमर कहायो श्री गुरु राज अबिचल अटल आद पुरख फरमायो तू प्रभ दाता दान मत पूरा हम थारे भेखारी जियो मैं क्या मांगा किस तिर न रहाई हर दीजै नाम प्यारी जियो विण तुद होर जे मंगना सिर दुखां कै दुख दे नाम संतोखिया उतरै मन की भुख वाहिगुरू साहिब जी अनहद रूप अनाहद बानी चरण शरण जेहे बस्त पवानी ब्रह्मा विष्ण अंत नहीं पायो नेत नेत मुख चार बतायो कोट इंद्र उप इंद्र बनाए ब्रह्मा रुद्र उपाय खपाए लोक चतर दस खेल रचायो बहर आप ही बीच मिलायो दानव देव फनिंद अपारा गंधर्व जश रचे सुबचारा भूत भविख भवान कहानी घट घट के पट पट की जानी तात मात जिह जात न पाता एक रंग काहू नहीं राता सर्ब जोत के बीच समाना सब हूँ सर्ब थौर पहचाना काल रहत अनकाल स्वरूपा अलख पुरख अविगत अवधूता जात पात जहे चिहन न बरना अभिगत देव अशय अन परमा सबको काल सबन को करता रोग शोक दोखन को हरता एक चित जहे एक शिन त्यायो काल फास के बीच न आयो वाहेगुरू जी का खालसा वाहेगुरू जी की फतेह सतगुरां दी साजी निवाजी गुरु रूप गुरु प्यारी साध संगत जीओ सतगुरां दी अपार कृपा दा सदका इलैक्ट्रॉनिक मीडिया दे द्वारा सतसंगत दीआं अमोलक घड़ियां प्राप्त हो रहियां हन कबीर एक घड़ी आधी घड़ी आधी हूं ते आद भगतन सेती गोष्टे जो कीने सो लाभ मेरे माधव जी सतसंगत मिले सो तरिया सतगुरु सच्चे पातशाह जी की पावन बाणी नाल जुड़ के असी अपने जीवन समय ते स्वासा नूं सफल करन दा यतन कर रहे हाँ अमोलक मनुखा जन्म की सफलता सतगुरु सच्चे पातशाह जी की पावन बाणी नाल जुड़ के ही है पातशाह जी का फरमान है आयो ਸੁਣਨ ਪੜ੍ਹਨ ਕਉ ਬਾਣੀ, ਨਾਮ ਵਿਸਾਰ ਲੱਗਾ ਹੈ ਅਣ ਲਾਲਚ, ਬਿਰਥਾ ਜਨਮ ਪ੍ਰਾਣੀ। ਪ੍ਰਾਣੀ ਤੂੰ ਆਇਆ ਲਾਹਾ ਲੈਣ, ਲੱਗਾ ਕਿੱਤ ਕੁ ਫੱਕੜੇ, ਸਭ ਮੁੱਕਦੀ ਚੱਲੀ ਰਹਿਣ। ਸੋ ਵੱਡੇ ਭਾਗਾਂ ਨਾਲ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ ਕਲਗੀਧਰ ਪਾਤਸ਼ਾਹ ਜੀ ਦੀ ਸ਼ਾਹਕਾਰ ਰਚਨਾ ਅਕਾਲ ਉਸਤਤ ਬਾਣੀ ਦੀ ਵਿਚਾਰ। ਪਿੱਛੇ ਆਪਾਂ ਨੇ ਦੋ ਭਾਗਾਂ ਦੇ ਵਿੱਚ ਸ਼੍ਰਵਣ ਕੀਤੀ ਹੈ। ਤੀਸਰੇ ਭਾਗ ਦੇ ਵਿੱਚ ਸਤਿਗੁਰਾਂ ਦੀ ਕਿਰਪਾ ਨਾਲ 5 ਨੰਬਰ ਤੋਂ ਲੈ ਕੇ 10 ਨੰਬਰ ਬੰਦ ਤੱਕ ਦਾ ਪਾਠ ਆਪ ਸੰਗਤਾਂ ਨੇ ਦਾਸ ਦੀ ਰਸਨਾ ਤੋਂ ਸ਼੍ਰਵਣ ਕੀਤਾ ਹੈ। ਆਓ ਪਿਆਰ ਸਾਹਿਤ, ਇਤਨੇ ਕੁ ਸ਼ਬਦਾਂ ਨੂੰ ਅਰਥਾਂਤ ਸਹਿਤ ਵਿਚਾਰ ਕੇ, ਉਪਰੰਤ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨਾਲ ਦੀ ਨਾਲ ਵਿਚਾਰਨ ਦਾ ਯਤਨ ਕਰਾਂਗੇ। ਬਾਣੀ ਦੇ ਵਿਚਾਰ ਤੋਂ ਅਸੀਂ ਇਹੀ ਲਾਹਾ ਪ੍ਰਾਪਤ ਕਰਨਾ ਹੈ ਕਿ ਸਤਿਗੁਰਾਂ ਦੀ ਬਾਣੀ ਨਾਲ ਜੁੜ ਕੇ ਅਸੀਂ ਆਪਣੇ ਜੀਵਨ ਨੂੰ ਸਫਲ ਬਣਾ ਸਕੀਏ। ਕਿਉਂਕਿ ਧਰਮ ਨਿੱਜ ਤੋਂ ਸ਼ੁਰੂ ਹੁੰਦਾ ਹੈ, ਪਰ ਤੋਂ ਨਹੀਂ। ਇਸ ਲਈ ਅਸੀਂ ਜੋ ਵੀ ਸੁਣ ਰਹੇ ਹਾਂ, ਪ੍ਰਥਾ ਇਹ ਸਾਖੀ, ਇਹ ਸਿੱਖਿਆ ਆਪਾਂ ਨੇ ਆਪਣੇ ਮਨ ਨੂੰ ਦੇਣ ਦਾ ਯਤਨ ਕਰਨਾ ਹੈ। ਕਿਉਂਕਿ ਅਸੀਂ ਆਪਣੇ ਮਨ ਨੂੰ ਸਿੱਖ ਬਣਾਉਣਾ ਹੈ। ਸਰੀਰ ਤਾਂ ਸਿੱਖ ਬਾਅਦ ਵਿੱਚ ਬਣਦਾ ਹੈ, ਪਹਿਲਾਂ ਸਾਡਾ ਮਨ ਸਿੱਖ ਬਣਦਾ ਹੈ। ਮਨ ਨੂੰ ਗੁਰੂ ਦੀ ਸਿੱਖਿਆ ਨਾਲ ਜੋੜਨਾ ਸਿੱਖ ਦਾ ਕਰਮ ਹੈ, ਅਤੇ ਸਾਰੀ ਜ਼ਿੰਦਗੀ ਸਿੱਖਦੇ ਰਹਿਣਾ ਇਹ ਸਿੱਖ ਦਾ ਕਰਮ ਹੈ। ਸੋ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਫਰਮਾਨ ਕਰ ਰਹੇ ਹਨ, ਅਣਹਦ ਰੂਪ ਅਨਾਹਦ ਬਾਣੀ, ਚਰਨ ਸ਼ਰਨ ਜੇ ਬਸਤ ਭਵਾਨੀ। ਅਕਾਲ ਪੁਰਖ ਜੀ ਦਾ ਰੂਪ ਹੱਦ ਤੋਂ ਪਰੇ ਹੈ, ਬੇਅੰਤ ਸੁੰਦਰ ਹੈ। ਅਨਹਦ ਸ਼ਬਦ ਗੁਰਬਾਣੀ ਵਿੱਚ ਅਨੇਕ ਵਾਰ ਆਉਂਦਾ ਹੈ। ਹੱਦ ਦਾ ਅਰਥ ਹੁੰਦਾ ਹੈ ਕੋਈ ਹੱਦ, ਕੋਈ ਸਥਿਰ ਕੀਤਾ ਹੋਇਆ ਸਥਾਨ। ਅਨਹੱਦ, ਜਿਸ ਦੀ ਕੋਈ ਹੱਦ ਨਹੀਂ। ਅਨਾਹਦ, ਅਨਾਹਤ ਤੇ ਅਨਾਹਦ ਸ਼ਬਦ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪਾਂ ਪੜ੍ਹਦੇ ਹਾਂ। ਜਿਵੇਂ ਹਾਰਮੋਨੀਅਮ ਵਜਾਉਣ ਨਾਲ ਆਵਾਜ਼ ਨਿਕਲਦੀ ਹੈ, ਢੋਲ ਤੇ ਦੱਗਾ ਲਾਉਣ ਨਾਲ। ਪਰ ਅਕਾਲ ਪੁਰਖ ਦੀ ਬਾਣੀ ਜਿਹੜੀ ਹੈ ਅਨਹਤ ਹੈ, ਅਨਾਹਤ ਹੈ, ਜਿਹੜੀ ਬਿਨਾਂ ਕਿਸੇ ਚੋਟ ਤੋਂ ਹੈ। ਸਤਿਗੁਰੂ ਜੀ ਕਹਿੰਦੇ ਅਕਾਲ ਪੁਰਖ ਜੀ ਦਾ ਰੂਪ ਹੱਦ ਤੋਂ ਪਰੇ ਹੈ, ਉਸਦੀ ਬਾਣੀ ਕਵਾਉ ਰੂਪ ਹੈ, ਭਾਵ ਉਸਦੀ ਬਾਣੀ ਬਿਨਾਂ ਕਿਸੇ ਸਪਰਸ਼ ਤੋਂ ਪੈਦਾ ਹੋਈ ਹੈ। ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ, ਬ੍ਰਹਮਾ ਤੇ ਵਿਸ਼ਨੂੰ ਉਸਦਾ ਅੰਤ ਨਹੀਂ ਪਾ ਸਕੇ। ਅਤੇ ਨੇਤ ਨੇਤ ਮੁੱਖ ਚਾਰ ਬਤਾਇਓ, ਬ੍ਰਹਮਾ ਆਪਣੇ ਚਾਰ ਮੁੱਖਾਂ ਅਰਥਾਤ ਚਾਰ ਵੇਦਾਂ ਰਾਹੀਂ ਉਸਨੂੰ ਬੇਅੰਤ ਬੇਅੰਤ ਕਹਿ ਕੇ ਪੁਕਾਰ ਰਿਹਾ ਹੈ। ਨੇਤ ਨੇਤ ਦਾ ਅਰਥ ਹੁੰਦਾ ਹੈ ਨਾ ਇਤੀ ਨਾ ਇਤੀ, ਭਾਵ ਚਾਰ ਵੇਦ ਮੰਨੇ ਗਏ ਹਨ ਕਿ ਬ੍ਰਹਮਾ ਨੇ ਉਚਾਰੇ ਨੇ। ਸਤਿਗੁਰੂ ਕਹਿੰਦੇ ਮੁੱਖ ਚਾਰ, ਭਾਵ ਮੁੱਖ ਤੋਂ ਉਚਾਰਨ ਕੀਤੇ ਚਾਰ ਵੇਦਾਂ ਰਾਹੀਂ ਬ੍ਰਹਮਾ ਵੀ, ਜਾਂ ਇਸ ਤਰ੍ਹਾਂ ਕਹਿ ਲਈਏ ਕਿ ਚਾਰੇ ਵੇਦ ਵੀ ਇਹੀ ਕਹਿ ਰਹੇ ਨੇ ਕਿ ਪਰਮਾਤਮਾ ਤੇਰਾ ਕੋਈ ਅੰਤ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਦਰ ਵੀ ਆਪਾਂ ਇਹ ਸ਼ਬਦ ਪੜ੍ਹਦੇ ਹਾਂ, ਮਹਿਮਾ ਨਾ ਜਾਣੈ ਵੇਦ, ਬ੍ਰਹਮੇ ਨਹੀਂ ਜਾਣੈ ਭੇਦ, ਅਵਤਾਰ ਨਾ ਜਾਣੈ ਅੰਤ, ਪਰਮੇਸ਼ਰ ਪਾਰ ਬ੍ਰਹਮ ਦੇ ਅੰਤ, ਆਪਣੀ ਗਤ ਆਪ ਜਾਣੈ, ਹੁਣ ਸੁਣ ਅਵਰ ਵਖਾਨੈ ਰਹਾਓ, ਸੰਕਰਾ ਨਹੀਂ ਜਾਣੈ ਭੇਵ, ਖੋਜ ਤਿਹਾਰੇ ਦੇਵ, ਦੇਵੀਆਂ ਨਹੀਂ ਜਾਣੈ ਮਰਮ, ਸਭ ਉੱਪਰ ਅਲੱਖ ਪਾਰ ਬ੍ਰਹਮ, ਆਪਣੈ ਰੰਗ ਕਰਤਾ ਕੇਲ, ਆਪ ਬਿਛੋਰੈ ਆਪੇ ਮੇਲ, ਇੱਕ ਭਰਮੇ ਇੱਕ ਭਗਤੀ ਲਾਏ, ਆਪਣਾ ਕੀਆ ਆਪ ਜਣਾਏ, संतन की सुन साची साखी, जो बोल सो बोल हैं, जो पेख हैं आंखी, नहीं लेप तिस पुन ना पाप, नानक का प्रभ आपे आप। ये पावन शब्द रामकली राग दे अंदर 894 अंग दे उपर पंचम गुरु देव धन श्री गुरु अर्जन देव महाराज जी का उच्चारण किया होया है। कोट इंद्र उप इंद्र बनाए, ब्रह्मा रुद्र उपाय खपाए, लोक चतुर्दस खेल रचायो, बहर आप ही बीच मिलायो। पातशाह फरमाते ने अकाल पुरख ने करोड़ा ही इंद्र देवते अते वामन अवतार बनाए हैं। वामन का भाव है इंद्र का छोटा भरा, हिंदू मिथ के अनुसार मनिया होया अवतार। ब्रह्मा रुद्र उपाय खपाए, अनेक ही ब्रह्मा अते शिवजी बना के नष्ट कर दिते हैं। लोक चतुर्दस खेल रचायो, बहुर आप ही बीच मिलायो। सो कहे जाते 14 लोकां विच उसने अपनी खेड रचाई हुई है, ते फिर आप ही उन्हां नूं अपने विच समो लैंदा है। जिवें कि आपां सुखनी साहिब विच पढ़दे हाँ, आपण खेल आप कर देखै, खेल संकोचै तां नानक एकै। इस प्रकार पातशाह जी कहिंदे इतना वड्डा खेल रच के लोक चतुर्दस खेल रचायो, बहर आप ही बीच मिलायो। ते खेड रचा के जदों उस खेल नूं समेटदा है तां अपने विच ही समो लैंदा है। इस प्रकार इसकी पहली तुक अंदर सतगुरां समान कीता, कोट इंद्र उप इंद्र बनाए, ब्रह्मा रुद्र उपाए खपाए। इवें ही श्री गुरु ग्रंथ साहिब जी दे अंदर भैरों महला पंजवां 1156 अंग दे उत्ते सतगुरु अर्जन देव महाराज जी फरमान करते हैं, कोट बिशन कीने अवतार, कोट ब्रह्मांड जाके धर्मसाल, कोट महेश उपाय समाए, कोट ब्रह्मे जग साजन लाए। ऐसो धनी गोविंद हमारा, बरनना साका गुण विस्तार हाओ, कोट माया जाके सेवकाए, कोट जी जाकी सह जाए, कोट उपार जना तेरा अंग, कोट भगत बस हर संग, कोट छत्रपत करत नमस्कार, कोट इंद्र ठाडे है द्वार, कोट बैकुंठ जाकी दृष्टि माहे, कोट नाम जाकी कीमत नाहे, कोट पूरियत है जाकै नाद, कोट अखारे चलित विस्माद, कोट शक्त शिव आज्ञाकार, कोट जी देव आधार, कोट तीर्थ जाके चरण मजार, कोट पवित्र जपत नाम चार, कोट पुजारी करते पूजा, कोट विस्थारन अवरना दूजा, कोट महिमा जाकी निर्मल हंस, कोट उस्तत जाकी करत ब्रह्मांस, कोट परला ओपत निमख माहे, कोट गुणा तेरे गणे न जाहे, कोट ज्ञानी कथ है ज्ञान, कोट ध्यानी तप ध्यान, कोट तपीसर तप ही करते, कोट मुनीसर मौन में रहते, कोट मुनीसर मौन में रहते, अवेक्त नाथ अगोचर स्वामी, पूर रहया कट अंतर जामी, जत का देखा तेरा वासा, नानक कौ गुर कियो परगासा। हुण सतगुरु अर्जन देव महाराज सच्चे पातशाह जी जो शब्द इत्थे उच्चारण कर रहे ने, उही फरमान दसम पातशाह धन श्री गुरु गोबिंद सिंह महाराज सानू अकाल पुरख उस्तत बाणी दे अंदर फरमा रहे हन। दोनों शब्दां दी परस्पर सांझ है। जपजी साहब अंदर असीं सतगुरु नानक देव महाराज जी दी पावन बाणी पढ़दे हाँ, धर्म खंड का एहो धर्म, ज्ञान खंड का आखो करम, ਕੇਤੇ ਪਵਣ ਪਾਣੀ ਵੈਸੰਤਰ, ਕੇਤੇ ਕਾਣ ਮਹੇਸ਼, ਕੇਤੇ ਬਰਮੇ ਘਾੜਤ ਘੜੀਐ ਹੈ ਰੂਪ ਰੰਗ ਕੇ ਵੇਸ, ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਧੂ ਉਪਦੇਸ, ਕੇਤੇ ਇੰਦ ਚੰਦ ਸੂਰ, ਕੇਤੇ ਕੇਤੇ ਮੰਡਲ ਦੇਸ, ਕੇਤੇ ਸਿੱਧ ਬੁੱਧ ਨਾਥ, ਕੇਤੇ ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਮ ਮੁਨ, ਕੇਤੇ ਕੇਤੇ ਰਤਨ ਸਮੁੰਦ, ਕੇਤੀਆਂ ਖਾਣੀ, ਕੇਤੀਆਂ ਬਾਣੀ, ਕੇਤੇ ਪਾਤ ਨਰਿੰਦ, ਕੇਤੀਆਂ ਸੁਰਤੀ ਸੇਵਕ, ਕੇਤੇ ਨਾਨਕ ਅੰਤ ਨਾ ਅੰਤ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗਿਆਨ ਖੰਡ ਵਿੱਚ ਜਾ ਕੇ ਫਰਮਾਇਆ ਹੈ ਕਿ ਉਸ ਅਕਾਲ ਪੁਰਖ ਪਰਮੇਸ਼ਰ ਦੀ ਰਚਨਾ ਜਿਹੜੀ ਹੈ ਉਹ ਬੇਅੰਤ ਹੈ, ਕਿਉਂਕਿ ਉਹ ਕੋਟ ਬ੍ਰਹਿਮੰਡ ਕੋ ਠਾਕੁਰ ਸਵਾਮੀ ਹੈ। ਇਵੇਂ ਹੀ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦੇ ਅੰਦਰ ਸੱਚੇ ਪਾਤਸ਼ਾਹ ਗਰੀਬ ਨਿਵਾਜ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦਸਵੀਂ ਅਸ਼ਟਪਦੀ ਉਚਾਰਨ ਕਰਦੇ ਹੋਏ ਸਲੋਕ ਅੰਦਰ ਫਰਮਾਨ ਕਰਦੇ ਹਨ। ਸਲੋਕ ਉਸਤਤ ਕਰਹਿ ਅਨੇਕ ਜਨ, ਅੰਤ ਨਾ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ, ਬਹੁ ਬਿਦ ਅਨੇਕ ਪ੍ਰਕਾਰ, ਕਈ ਕੋਟ ਹੋਏ ਪੂਜਾਰੀ, ਕਈ ਕੋਟ ਆਚਾਰ ਵਿਵਹਾਰੀ, ਕਈ ਕੋਟ ਭੈ ਤੀਰਥ ਵਾਸੀ, ਕਈ ਕੋਟ ਬਣ ਭਰਮੈ ਉਦਾਸੀ, ਕਈ ਕੋਟ ਵੇਦ ਕੇ ਸਰੋਤੇ, ਕਈ ਕੋਟ ਤਪੀ ਸੁਰ ਹੋਤੇ, ਕਈ ਕੋਟ ਆਤਮ ਧਿਆਨ ਧਾਰ ਹੈ, ਕਈ ਕੋਟ ਕਵ ਕਾ ਵਿਚਾਰ ਹੈ, ਕਈ ਕੋਟ ਨਵਤਨ ਨਾਮ ਧਿਆਵ ਹੈ, ਨਾਨਕ ਕਰਤੇ ਕਾ ਅੰਤ ਨਾ ਪਾਵ ਹੈ। ਹੁਣ ਜਦੋਂ ਇਹ ਅਸ਼ਟਪਦੀ ਨੂੰ ਆਪਾਂ ਸਾਰੀ ਪੜ੍ਹਾਂਗੇ ਅੱਠ ਪਦਿਆਂ ਨੂੰ, ਤੇ ਇਹਦੇ ਅੰਦਰ ਸਾਰੇ ਹੀ ਬੇਅੰਤ ਪਰਮਾਤਮਾ ਦੀ ਰਚਨਾ ਦਾ ਜ਼ਿਕਰ ਆਵੇਗਾ। ਜਿਵੇਂ ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਕੀ ਸਰਪ ਉਪਾਏ, ਕਈ ਕੋਟ ਪਾਥਰ ਬਿਰਖ ਨਿਭਜਾਏ, ਕਈ ਕੋਟ ਪਵਨ ਪਾਣੀ ਬੈਸੰਤਰ, ਕਈ ਕੋਟ ਦੇਸ਼ ਭੂ ਮੰਡਲ, ਕਈ ਕੋਟ ਸਸਿਅਤ ਸੂਰ ਨਖੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛੇਤਰ। ਸੋ ਇਸ ਪ੍ਰਕਾਰ ਸਾਰੀ ਸ੍ਰਿਸ਼ਟੀ ਦਾ ਜ਼ਿਕਰ ਆਇਆ, ਕਈ ਕੋਟ ਰਾਜਸ ਤਾਮਸ ਸਤ, ਕਈ ਕੋਟ ਵੇਦ ਪ੍ਰਾਣ ਸਿਮਰਤ ਅਰਸ਼ਾਸਤ, ਕਈ ਕੋਟ ਕੀਏ ਰਤਨ ਸਮੁੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਰਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ, ਕਈ ਕੋਟ ਜੱਖ ਕਿੰਨਰ ਪਿਸਾਚ, ਕਈ ਕੋਟ ਭੂਤ ਪ੍ਰੇਤ ਫੂਕਰ ਮਰੇਗਾਚ, ਸਭ ਤੇ ਨੇਰਾ ਹੈ ਸਭ ਹੂੰ ਤੇ ਦੂਰ, ਨਾਨਕ ਆਪ ਅਲਿਪਤ ਰਹਿਆ ਭਰਪੂਰ। ਅਤੇ ਪਾਤਸ਼ਾਹ ਜੀ ਉਹੀ ਫਰਮਾਨ ਕਰ ਗਏ ਜੋ ਸਤਿਗੁਰਾਂ ਨੇ ਕਿਹਾ, ਬਹੁਰ ਆਪ ਹੀ ਬੀਚ ਮਿਲਾਇਓ। ਇੱਥੇ ਵੀ ਪਾਤਸ਼ਾਹ ਨੇ ਕਹਿਤਾ ਨਾਨਕ ਆਪ ਅਲਿਪਤ ਰਹਿਆ ਭਰਪੂਰ, ਉਹ ਮੇਰਾ ਮਾਲਕ ਵਾਹਿਗੁਰੂ ਨਿਰਲੇਪ ਵੀ ਹੈ ਅਤੇ ਸਾਰਿਆਂ ਜੀਵਾਂ ਦੇ ਵਿੱਚ ਵਿਆਪਕ ਵੀ ਹੋ ਰਿਹਾ। ਕਈ ਕੋਟ ਪਾਤਾਲ ਕੇ ਵਾਸੀ, ਕਈ ਕੋਟ ਨਰਕ ਸੁਰਗ ਨਿਵਾਸੀ, ਕਹਿਣ ਤੋਂ ਭਾਵ ਜਦੋਂ ਆਪਾਂ ਸਤਿਗੁਰੂ ਦੀ ਬਾਣੀ ਨੂੰ ਸਮਤੋਲ ਕਰਕੇ ਪੜ੍ਹਾਂਗੇ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਾਡੇ ਵਾਸਤੇ ਕਸਵੱਟੀ ਹੈ ਅਤੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਫਰਮਾਨ ਕੀਤਾ ਹੈ ਬਾਣੀ ਦੇ ਅੰਦਰ। ਪਾਤਸ਼ਾਹ ਕਹਿੰਦੇ ਸਭ ਸੈਂ ਉੱਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦਾਉਣਾ ਸਗਲੀ ਸ਼ਾਰ। ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ ਪ੍ਰਾਪਤ ਹੋਈ। ਇਹ ਧੁਰ ਕੀ ਅਕਾਲੀ ਬਾਣੀ, ਧੁਰ ਕੀ ਬਾਣੀ, ਹਰ ਕੀ ਬਾਣੀ, ਖਸਮ ਕੀ ਬਾਣੀ, ਸੱਚ ਕੀ ਬਾਣੀ। ਸਤਿਗੁਰੂ ਕਹਿੰਦੇ ਸਤਿਗੁਰ ਕੀ ਬਾਣੀ, ਸਤ ਸਤ ਕਰ ਜਾਣੋ ਗੁਰਸਿੱਖੋ, ਹਰ ਕਰਤਾ ਆਪ ਮੋਹੋ ਕਢਾਈ। ਅਤੇ ਫਿਰ ਜਿਹੜੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਜੋ ਫਰਮਾਨ ਕਰ ਰਹੀ ਹੈ, ਬਾਕੀ ਦੇ ਜਿੰਨੇ ਵੀ ਗ੍ਰੰਥ ਨੇ ਉਹਨਾਂ ਦੇ ਅੰਦਰ ਜੋ ਵੀ ਰਚਨਾ ਹੈ ਉਹ ਧੁਰ ਕੀ ਅਕਾਲੀ ਬਾਣੀ ਨਾਲ ਮੇਲ ਖਾਂਦੀ ਹੈ, ਗੁਰਬਾਣੀ ਦੀ ਕਸਵੱਟੀ 'ਤੇ ਪੂਰੀ ਉਤਰਦੀ ਹੈ। ਉਹਨੂੰ ਅਸੀਂ ਸਤਿਗੁਰਾਂ ਦੀ ਬਾਣੀ ਦੇ ਅਨੁਸਾਰ ਹੀ ਅਦਬ ਅਤੇ ਸਤਿਕਾਰ ਦਿੰਦੇ ਹਾਂ। ਇਸੇ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ, ਸ੍ਰੀ ਦਸ਼ਮੇਸ਼ ਪਿਤਾ ਜੀ ਦੀ ਬਾਣੀ ਔਰ ਭਾਈ ਗੁਰਦਾਸ ਜੀ ਦੀਆਂ ਵਾਰਾਂ, ਭਾਈ ਨੰਦ ਲਾਲ ਜੀ ਦੀਆਂ ਰਚਨਾਵਾਂ, ਇਹਨਾਂ ਦਾ ਕੀਰਤਨ ਕਰਨ ਦੀ ਹਦਾਇਤ ਹੈ, ਕਿਉਂਕਿ ਇਹ ਰਚਨਾਵਾਂ ਨੂੰ ਗੁਰਬਾਣੀ ਦੇ ਤੁੱਲ ਹੀ ਮੰਨਿਆ ਗਿਆ। ਸੋ ਸੱਚੇ ਪਾਤਸ਼ਾਹ ਜੀ ਇੱਥੇ ਸਾਨੂੰ ਫਰਮਾਨ ਕਰਕੇ ਸਮਝਾ ਰਹੇ ਨੇ ਕਿ ਉਹ ਮੇਰਾ ਮਾਲਕ ਬੇਅੰਤ ਹੈ, ਉਹਦੀ ਰਚਨਾ ਬੇਅੰਤ ਹੈ। ਜੋ ਉਪਦੇਸ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਹੈ ਉਹੀ ਉਪਦੇਸ਼ ਦਸਮ ਪਾਤਸ਼ਾਹ ਜੀ ਦੀ ਬਾਣੀ ਦਾ ਹੈ। ਜੋ ਲੋਕ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਦਾ ਤੱਤ ਸਾਰ ਸਮਝੇ ਤੋਂ ਬਿਨਾਂ ਹੀ ਗੁਰੂ ਸਾਹਿਬ ਜੀ ਦੀ ਬਾਣੀ ਤੇ ਦੂਸ਼ਣ ਲਾਉਂਦੇ ਨੇ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇਵੀ ਦੇ ਪੁਜਾਰੀ ਹਨ, ਉਹਨਾਂ ਨੂੰ ਭਲੀ ਭਾਂਤ ਜਾਣ ਲੈਣਾ ਚਾਹੀਦਾ ਹੈ ਕਿ ਸਤਿਗੁਰੂ ਪਾਤਸ਼ਾਹ ਜੀ 10 ਪਾਤਸ਼ਾਹੀਆਂ 1 ਜੋਤ ਹੋਏ ਹਨ। ਜੋਤ ਓਹਾ ਜੁਗਤ ਸਾਏ ਸ਼ਹਿ ਕਾਇਆ ਫਿਰ ਪਲਟੀਐ। ਸੋ ਇਸ ਕਰਕੇ ਸਤਿਗੁਰਾਂ ਦੀ ਬਾਣੀ ਤੇ ਉਪਦੇਸ਼ ਦੇ ਵਿੱਚ ਵੀ ਪਰਸਪਰ ਸਾਂਝ ਹੈ। ਜਿਵੇਂ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਫਰਮਾਨ ਕਰਦੇ ਨੇ, ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ, ਇਵੇਂ ਦਸਮੇਸ਼ ਪਾਤਸ਼ਾਹ ਜੀ ਚੌਪਈ ਸਾਹਿਬ ਦੇ ਅੰਦਰ ਫਰਮਾਨ ਕਰ ਰਹੇ ਨੇ, ਆਦ ਅੰਤ ਏਕ ਹੈ ਅਵਤਾਰਾ ਸੋਈ ਗੁਰੂ ਸਮਝੀਓ ਹਮਾਰਾ। ਸੋ ਬਾਣੀ ਵਿੱਚ ਪਰਸਪਰ ਸਾਂਝ ਹੈ। ਜਿਵੇਂ ਜਿਹੜੇ ਲੋਕ ਕਹਿੰਦੇ ਨੇ ਕਲਗੀਧਰ ਪਾਤਸ਼ਾਹ ਜੀ ਦੇਵੀ ਦੇ ਪੁਜਾਰੀ ਨੇ, ਉਹਨਾਂ ਸਤਿਗੁਰਾਂ ਦੀ ਬਾਣੀ ਧਿਆਨ ਨਾਲ ਪੜ੍ਹਨੀ ਚਾਹੀਦੀ। ਅਨਹਦ ਰੂਪ ਅਨਾਹਦ ਬਾਣੀ, ਚਰਨ ਸ਼ਰਨ ਜੇ ਬਸਤ ਭਵਾਨੀ, ਬ੍ਰਹਮਾ ਵਿਸ਼ਨ ਅੰਤ ਨਹੀਂ ਪਾਇਓ, ਨੇਤ ਨੇਤ ਮੁਖ ਚਾਰ ਬਤਾਇਓ। ਇੱਥੇ ਕਿਉਂਕਿ ਬਾਣੀ ਇੱਕ ਓਅੰਕਾਰ ਤੋਂ ਸਤਿਗੁਰਾਂ ਨੇ ਆਰੰਭ ਕੀਤੀ ਹੈ, ਤੇ ਇੱਥੇ ਪਾਤਸ਼ਾਹ ਜੀ ਉਸ ਇੱਕ ਓਅੰਕਾਰ ਅਕਾਲ ਪੁਰਖ ਦੀ ਹੀ ਉਸਤਤ ਕਰ ਰਹੇ ਹਨ। ਪਾਤਸ਼ਾਹ ਜੀ ਕਹਿੰਦੇ ਉਹ ਭਵਾਨੀ, ਉਹ ਦੇਵੀ ਤਾਂ ਉਹਦੇ ਚਰਨਾਂ 'ਚ ਵੱਸਦੀ ਹੈ। ਜਿਵੇਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਗੌਣ ਰਾਗ ਦੇ ਵਿੱਚ ਭਗਤ ਨਾਮਦੇਵ ਜੀ ਦਾ ਸ਼ਬਦ ਹੈ 874 ਅੰਗ 'ਤੇ, ਉਸ ਸ਼ਬਦ ਨੂੰ ਜਦੋਂ ਅਸੀਂ ਧਿਆਨ ਨਾਲ ਪੜ੍ਹਦੇ ਹਾਂ ਤਾਂ ਕੀ ਉਪਦੇਸ਼ ਮਿਲਦਾ ਹੈ? ਭੈਰਾਂ ਭੂਤ ਸੀਤਲਾ ਧਾਵੈ, ਖਰ ਬਾਹਨ ਉਸ਼ਾਰ ਉਡਾਵੈ, ਹਾਂ ਤਾਂ ਇੱਕ ਰਮਈਆ ਲੈ ਹਾਂ ਆਣ ਦੇ ਬਦਲਾਵਣ ਦੈ ਹਾਂ ਰਹਾਓ। ਭਗਤ ਨਾਮਦੇਵ ਜੀ ਕਹਿੰਦੇ ਮੈਂ ਤਾਂ ਇੱਕ ਰਮਈਆ, ਇੱਕ ਅਕਾਲ ਪੁਰਖ ਪਰਮਾਤਮਾ ਦੀ ਹੀ ਪੂਜਾ ਕਰਦਾ ਹਾਂ, ਬਾਕੀ ਦੇ ਦੇਵਤੇ ਜਿਹੜੇ ਨੇ ਉਹਨਾਂ ਨੂੰ ਨਾਮ ਦੇ ਵੱਟੇ ਵਿੱਚ ਵੇਚ ਦਿੱਤਾ ਹੈ, ਉਹਨਾਂ ਦੀ ਮੈਂ ਪੂਜਾ ਨਹੀਂ ਕਰਦਾ। ਭਾਵ ਪ੍ਰਭੂ ਦੇ ਨਾਮ ਦੇ ਤੱਕਦੇ 'ਤੇ ਮੈਨੂੰ ਕਿਸੇ ਦੇਵੀ ਦੇਵਤੇ ਦੀ ਲੋੜ ਨਹੀਂ। ਸ਼ਿਵ ਸ਼ਿਵ ਕਰਤੇ ਜੋ ਨਰ ਧਿਆਵੈ, ਵਰਦ ਚੜੇ ਡੌਰੂ ਟਮਕਾਵੈ, ਮਹਾਮਾਈ ਕੀ ਪੂਜਾ ਕਰੈ, ਨਰਸੈ ਨਰ ਹੋਏ ਔਤਰੈ, ਤੂੰ ਕਹੀਤ ਹੀ ਆਦਿ ਭਵਾਨੀ, ਮੁਕਤ ਕੀ ਬਰੀਆ ਕਹਾਂ ਛਪਾਨੀ, ਗੁਰਮਤ ਰਾਮ ਨਾਮ ਗਹੁ ਮੀਤਾ, ਪ੍ਰਣਵੈ ਨਾਮਾ ਇਉਂ ਕਹੈ ਗੀਤਾ। ਇਵੇਂ ਹੀ ਸਤਿਗੁਰਾਂ ਦਾ ਸ਼ਬਦ ਆਉਂਦਾ ਹੈ ਭੈਰੋਂ ਰਾਗ ਦੇ ਅੰਦਰ ਭਗਤ ਕਬੀਰ ਜੀ 1162 ਅੰਗ ਦੇ ਉੱਪਰ ਸ਼ਬਦ ਉਚਾਰਨ ਕਰ ਰਹੇ ਹਨ। ਕੋਟ ਸੂਰ ਜਾ ਕੇ ਪ੍ਰਗਾਸ, ਕਹਿੰਦੇ ਮੈਂ ਉਸ ਪ੍ਰਭੂ ਦੇ ਦਰ ਤੋਂ ਮੰਗਦਾ ਹਾਂ ਜਿਸ ਦੇ ਦਰ ਤੇ ਕਰੋੜਾਂ ਸੂਰਜ ਚਾਨਣ ਕਰ ਰਹੇ ਹਨ। ਤੇ ਕਲਗੀਧਰ ਪਾਤਸ਼ਾਹ ਜੀ ਵੀ ਦਸਮ ਬਾਣੀ ਵਿੱਚ ਫਰਮਾਨ ਕਰਦੇ ਨੇ, ਕਾਲ ਪੁਰਖ ਕੀ ਦੇ ਮੋ ਕੋਟਿਕ ਵਿਸ਼ਨ ਮਹੇਸ਼, ਕੋਟ ਇੰਦਰ ਬ੍ਰਹਮਾ ਕਿਤੇ ਰਵਸਸ ਕਰੋੜ ਜਲੇਸ ਹੈ ਪਰਸਪਰ ਸਾਂਝ। ਇੱਥੇ ਭਗਤ ਕਬੀਰ ਜੀ ਕਹਿੰਦੇ ਕੋਟ ਸੂਰ ਜਾ ਕੇ ਪ੍ਰਗਾਸ, ਕੋਟ ਮਹਾਦੇਵ ਅਰ ਕਬਿਲਾਸ, ਜਿਸ ਦੇ ਦਰ ਤੇ ਕਰੋੜਾਂ ਸ਼ਿਵਜੀ ਤੇ ਕੈਲਾਸ਼ ਹਨ। ਦੁਰਗਾ ਕੋਟ ਜਾ ਕੇ ਮਰਦਨ ਕਰੇ, ਦੁਰਗਾ ਵਰਗੀਆਂ ਕਰੋੜਾਂ ਦੇਵੀਆਂ ਜਿਸ ਦੇ ਚਰਨਾਂ ਦੀ ਮਾਲਿਸ਼ ਕਰ ਰਹੀਆਂ ਹਨ, ਪਰਮਾਤਮਾ ਦੇ ਚਰਨ ਝੱਸ ਰਹੀਆਂ ਹਨ। ਇੱਕ ਦੇਵੀ ਨਹੀਂ, ਕਰੋੜਾਂ ਦੇਵੀਆਂ। ਤੇ ਸਤਿਗੁਰੂ ਕਹਿੰਦੇ ਫਿਰ ਕਿਹਦੀ ਕਿਹਦੀ ਪੂਜਾ ਕਰਾਂਗੇ? ਇੱਕ ਥੋੜ੍ਹੀ ਹੈ, ਕਰੋੜਾਂ ਨੇ। ਇਸ ਕਰਕੇ ਗੁਰਮਤ ਨੇ, ਸਤਿਗੁਰੂ ਪਾਤਸ਼ਾਹ ਜੀ ਨੇ ਸਾਨੂੰ ਇੱਕ ਅਕਾਲ ਪੁਰਖ ਦੀ ਭਗਤੀ ਨਾਲ ਜੋੜਿਆ ਹੈ। ਸੋ ਸਤਿਗੁਰੂ ਭੁੱਲਣ ਵਿੱਚ ਨਹੀਂ ਆਉਂਦਾ, ਭੁੱਲਣ ਵਿੱਚ ਕੀ ਆ, ਸਭ ਕੋਈ ਕਰਤਾ ਆਪ ਨਾ ਭੁੱਲੇ, ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਇਹ ਨਹੀਂ ਹੋ ਸਕਦਾ ਕਿ ਜੋ ਉਪਦੇਸ਼ ਪਹਿਲੇ ਜਾਮੇ ਦਿੱਤੇ 10ਵੇਂ ਵਿੱਚ ਉਹਦਾ ਕੋਈ ਫਰਕ ਹੋਵੇ। ਸਾਨੂੰ ਇਹ ਕਹਿਣਾ ਚਾਹੀਦਾ ਹੈ ਕਿ ਸਾਨੂੰ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਮਹਾਨ ਕਲਮ ਦੀ ਅਜੇ ਤੱਕ ਸਮਝ ਨਹੀਂ ਪਈ। ਜਿਹੜੀਆਂ ਮਹਿੰਗੀਆਂ ਬਾਣੀਆਂ ਨੇ ਉਹਨਾਂ ਨੂੰ ਸਮਝਣ ਵਾਸਤੇ ਉਹਦੀ ਕੀਮਤ ਵੀ ਓਨੀ ਵੱਡੀ ਅਦਾ ਕਰਨੀ ਪੈਂਦੀ ਹੈ। ਸਾਨੂੰ ਸਿਮਰਨ ਕਰਨਾ ਪਵੇਗਾ, ਨਿਤਨੇਮ ਕਰਨਾ ਪਵੇਗਾ, ਰਹਿਤ ਦੇ ਧਾਰਨੀ ਹੋਣਾ ਪਵੇਗਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਹਨ, ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ 3 ਹੱਥ ਚੜਿਆ ਰਾਮ। ਜਿਹੜੇ ਗੁਰਬਾਣੀ ਨਾਲ ਜੁੜ ਜਾਂਦੇ ਨੇ ਉਹਨਾਂ ਦੇ ਹੱਥ ਤੇ ਚੜ੍ਹਦਾ ਇਹ ਖਜ਼ਾਨਾ। ਉਹਨਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਸਮਝ ਪੈ ਜਾਂਦੀ ਹੈ। ਉਹ ਫਿਰ ਤਰਕ ਨਹੀਂ ਕਰਦੇ, ਤਰਕ ਨਾ ਚਾਹ ਭਰਮੀਆਂ ਚਾਹ, ਕੇਸਵਾ ਬਚਾਉਣੀ ਅਈਏ ਮਈਏ ਏਕ ਆਣ ਜੀਓ। ਤਰਕ ਨੂੰ ਗੁਰਮਤ ਵਿੱਚ ਥਾਂ ਹੀ ਕੋਈ ਨਹੀਂ। ਅਸੀਂ ਅਰਦਾਸ ਦੇ ਵਿੱਚ ਸਤਿਗੁਰੂ ਦੇ ਦਰ ਤੋਂ ਵਿਵੇਕ ਦਾਨ ਮੰਗਦੇ ਹਾਂ, ਅਤੇ ਹੁਣ ਜਿਹੜਾ ਪ੍ਰਚਾਰ ਹੋ ਰਿਹਾ ਤਰਕ ਦਾਨ ਦਾ ਹੋ ਰਿਹਾ ਹੈ। ਜੋ ਧਰਮ ਦੇ ਉੱਪਰ ਕਟਾਕਸ਼ ਕੀਤਾ ਨਾਸਤਿਕ ਲੋਕਾਂ ਨੇ, ਉਹ ਕਟਾਕਸ਼ ਜਿਹੜਾ ਸੀ ਅਸੀਂ ਧਾਰਨ ਕਰਕੇ ਅਸੀਂ ਆਪ ਹੀ ਕਟਾਕਸ਼ ਕਰੀ ਜਾ ਰਹੇ ਹਾਂ। ਸਿੱਖੀ ਬਾਣੀ ਦੇ ਅੰਦਰ ਧਾਰਮਿਕ ਲਿਬਾਸ ਪਹਿਨ ਕੇ ਵੀ, ਸਿੱਖ ਹੋਣ ਦਾ ਆਪਣੇ ਆਪ 'ਤੇ ਲੇਬਲ ਲਾ ਕੇ ਵੀ ਅਸੀਂ ਗੁਰੂ ਕੀ ਬਾਣੀ 'ਤੇ ਕਟਾਕਸ਼ ਕਰ ਰਹੇ ਹਾਂ, ਇਤਿਹਾਸ 'ਤੇ ਕਟਾਕਸ਼ ਕਰ ਰਹੇ ਹਾਂ, ਔਰ ਇਤਿਹਾਸਿਕ ਪਰੰਪਰਾਵਾਂ ਨੂੰ ਅਸੀਂ ਰੱਦ ਕਰ ਰਹੇ ਹਾਂ। ਸੋ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਸਮਤ ਬਖਸ਼ਿਸ਼ ਕਰਨ। ਤੋ ਭਗਤ ਕਬੀਰ ਜੀ ਫਰਮਾਨ ਕਰ ਰਹੇ ਨੇ, ਕੋਟ ਸੂਰਜਾ ਕਹਿ ਪ੍ਰਗਾਸ, ਕੋਟ ਮਹਾਂਦੇਵ ਅਰ ਕਬਿਲਾਸ, ਦੁਰਗਾ ਕੋਟ ਜਾ ਕੇ ਮਰਦਨ ਕਰੈ, ਬ੍ਰਹਮਾ ਕੋਟ ਵੇਦ ਉਚਰੈ, ਜੋ ਜਾਚਾ ਤੋ ਕੇਵਲ ਰਾਮ, ਆਣ ਦੇਵ ਸਿਓ ਨਾਹੀਂ ਕਾਮ। ਪੂਜੋ ਰਾਮ, ਇੱਕ ਹੀ ਦੇਵਾ, ਸਾਚਾ ਨਾਮਨ ਗੁਰ ਕੀ ਸੇਵਾ। ਬੜਾ ਸਪੱਸ਼ਟ ਕਰ ਦਿੱਤਾ, ਆਣ ਦੇਵ ਸਿਓ ਨਾਹੀਂ ਕਾਮ, ਮੇਰਾ ਕਿਸੇ ਦੇਵਤੇ ਨਾਲ ਕੋਈ ਕੰਮ ਨਹੀਂ, ਕੋਈ ਗਰਜ ਨਹੀਂ ਮੈਨੂੰ ਕਿਸੇ ਤੱਕ। ਮੈਂ ਜਦੋਂ ਵੀ ਮੰਗਦਾ ਹਾਂ, ਜੋ ਜਾਚਾ ਤੋ ਕੇਵਲ ਰਾਮ, ਕੇਵਲ ਸਿਰਫ ਪ੍ਰਭੂ ਦੇ ਦਰ ਤੋਂ ਪ੍ਰਭੂ ਨੂੰ ਹੀ ਮੰਗਦਾ ਹਾਂ। ਕੋਟ ਚੰਦਰਮੇ ਕਰਹਿ ਚਿਰਾਕ, ਸੁਰ 3300 ਜੇਵਹਿ ਪਾਕ, ਨਵਗ੍ਰਹਿ ਕੋਟ ਠਾਡੇ ਦਰਬਾਰ, ਧਰਮ ਕੋਟ ਜਾ ਕੇ ਪ੍ਰਤਿਹਾਰ, ਪਮਣ ਕੋਟ ਚੌਬਾਰੇ ਫਿਰੈ, ਬਾਸਕ ਕੋਟ ਸੇਜ ਬਿਸਥਰੈ, ਸਮੁੰਦ ਕੋਟ ਜਾ ਕੇ ਪਾਣੀ ਹਾਰ, ਰੋਮਾਵਲ ਕੋਟ 18 ਭਾਰ। ਸੋ ਬਨਸਪਤੀ ਦੇ ਕਰੋੜਾਂ ਹੀ 18 ਭਾਰ, ਜਿਸ ਦੇ ਜਿਸਮ ਦੇ ਮਨੋ ਰੋਮ ਹਨ, ਕਰੋੜਾਂ ਸਮੁੰਦਰ ਜਿਸ 'ਤੇ ਪਾਣੀ ਭਰਨ ਵਾਲੇ ਹਨ, ਕਰੋੜਾਂ ਸ਼ੇਸ਼ ਨਾਗ ਜਿਸ ਦੀ ਸੇਜ ਵਿਛਾਉਂਦੇ ਹਨ। ਸੋ ਉਸਦੀ ਬੇਅੰਤ ਕੁਦਰਤ ਦਾ ਜ਼ਿਕਰ ਕਰ ਰਹੇ ਨੇ। ਕੋਟ ਕਮੇਰ ਭਰੈ ਭੰਡਾਰ, ਕੁਬੇਰ ਦੇਵਤੇ ਕਰੋੜਾਂ ਹੀ ਉਹਦੇ ਖਜ਼ਾਨੇ ਭਰੇ ਨੇ। ਇੱਥੇ ਵੀ ਬਚਨ ਆਏ ਨੇ, ਦਾਨਵ ਦੇਵ ਫਰਿੰਦ ਅਪਾਰਾ, ਗੰਧਰਵ ਜਛ ਰਚੇ ਸੁਵਿਚਾਰਾ। ਗੰਧਰਵ ਕਹਿੰਦੇ ਨੇ ਕੁਬੇਰ ਦੇ ਰਾਗੀਆਂ ਨੂੰ, ਕੁਬੇਰ ਦੇ ਗਵਾਈਆਂ ਨੂੰ, ਤੇ ਇੱਧਰ ਭਗਤ ਕਬੀਰ ਸਾਹਿਬ ਜੀ ਕਹਿ ਰਹੇ ਨੇ ਕਰੋੜਾਂ ਹੀ ਕੁਬੇਰ ਦੇਵਤੇ ਉਹਦੇ ਖਜ਼ਾਨੇ ਭਰਦੇ ਹਨ। ਕੋਟਕ ਲਖਮੀ ਕਰੈ ਸ਼ਿੰਗਾਰ, ਕੋਟਕ ਪਾਪ ਪੁੰਨ ਬਹੁ ਹਿਰੈ, ਇੰਦਰ ਕੋਟ ਜਾ ਕੇ ਸੇਵਾ ਕਰਹਿ, ਛੱਪਣ ਕੋਟ ਜਾ ਕੇ ਪ੍ਰਤਿਹਾਰ, ਨਗਰੀ ਨਗਰੀ ਖੇਤ ਅਪਾਰ, ਲੱਟ ਛੂਟੀ ਵਰਤੈ ਬਿਕਰਾਲ, ਕੋਟ ਕਲਾ ਖੇਲੈ ਗੋਪਾਲ। ਜਿਸ ਗੋਪਾਲ ਦੇ ਦਰ ਤੇ ਕਰੋੜਾਂ ਸ਼ਕਤੀਆਂ ਖੇਡਾਂ ਕਰ ਰਹੀਆਂ ਹਨ। ਕੋਟ ਜਗ ਜਾ ਕੇ ਦਰਬਾਰ, ਗੰਧਰਵ ਕੋਟ ਕਰਹਿ ਜੈਕਾਰ, ਤੇ ਕਰੋੜਾਂ ਗੰਧਰਵ ਜੈ ਜੈਕਾਰ ਗਾ ਰਹੇ ਹਨ। ਬਿਲਕੁਲ ਸਾਂਝ ਹੈ ਸਤਿਗੁਰਾਂ ਦੀ ਬਾਣੀ ਵਿੱਚ। ਵਿਦਿਆ ਕੋਟ ਸਭੈ ਗੁਣ ਕਹੈ, ਕਰੋੜਾਂ ਹੀ ਵਿਦਿਆ ਜਿਸਦੇ ਬੇਅੰਤ ਗੁਣ ਬਿਆਨ ਕਰ ਰਹੀਆਂ ਹਨ। ਤਉ ਪਾਰ ਬ੍ਰਹਮ ਕਾ ਅੰਤ ਨਾ ਲਹੈ, ਬਾਵਣ ਕੋਟ ਜਾ ਕੈ ਰੋਮਾਵਲੀ, ਰਾਮਣ ਸੈਨਾ ਜੈ ਤੇ ਛਲੀ, ਸਹਿਸ ਕੋਟ ਬਹੁ ਕਹਿਤ ਪੁਰਾਣ, ਦੁਰਯੋਧਨ ਕਾ ਮਥਿਆ ਮਾਨ, ਕੰਦਰਪ ਕੋਟ ਜਾ ਕੇ ਲਵੈ ਨਾ ਧਰਹੈ, ਅੰਤਰ ਅੰਤਰ ਮਨਸਾ ਹਰਹੈ, ਕਹੇ ਕਬੀਰ ਸੰਸਾਰਿੰਗ ਪਾਨ, ਦੇ ਅਭੈ ਪਦ ਮੰਗੋ ਦਾਨ। ਕਬੀਰ ਆਖਦਾ ਹੈ, ਹੇ ਧਨਖ ਧਾਰੀ ਪ੍ਰਭੂ, ਹੁਣ ਜਿਹੜੇ ਲੋਕ ਕਹਿੰਦੇ ਨੇ ਦਸਵੇਂ ਗ੍ਰੰਥ ਦਾ ਰੱਬ ਹੋ ਰਿਹਾ, ਗੁਰੂ ਗ੍ਰੰਥ ਸਾਹਿਬ ਜੀ ਦਾ ਰੱਬ ਹੋ ਰਿਹਾ, ਉਹਨਾਂ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ। ਇੱਥੇ ਸਾਰਿੰਗ ਪਾਨ ਸ਼ਬਦ ਆਇਆ ਹੈ, ਸਾਰਿੰਗ ਪਾਨ ਦਾ ਅਰਥ ਹੁੰਦਾ ਹੈ ਧਨੁੱਖ ਧਾਰੀ, ਭਾਵ ਪਸ਼ੂ ਦੇ ਸਿੰਗਾਂ ਨੂੰ ਢਾਲ ਢਾਲ ਕੇ ਇੱਕ ਬਣਾਇਆ ਹੋਇਆ ਧਨੁੱਖ, ਜਿਸ ਨੂੰ ਬੜਾ ਹੀ ਸਖਤ ਅਤੇ ਲਚਕੀਲਾ ਮੰਨਿਆ ਜਾਂਦਾ ਹੈ। ਤੇ ਸਤਿਗੁਰੂ ਦੀ ਬਾਣੀ, ਗੁਰੂ ਗ੍ਰੰਥ ਸਾਹਿਬ ਜੀ ਕਹਿ ਰਹੇ ਨੇ ਪਰਮੇਸ਼ਰ ਸਾਰਿੰਗ ਪਾਨ ਹੈ, ਧਨੁੱਖ ਹੱਥ ਵਿੱਚ ਧਾਰਨ ਕਰਨ ਵਾਲਾ ਹੈ। ਜਿਹੜੇ ਲੋਕਾਂ ਨੂੰ ਦਸਮ ਬਾਣੀ ਦੇ ਇਹ ਸ਼ਬਦ ਪ੍ਰਵਾਨ ਨਹੀਂ ਹੁੰਦੇ ਕਿ ਇੱਥੇ ਖੜਗ ਕੇਤ ਕਿਉਂ ਲਿਖਿਆ ਗਿਆ, ਇੱਥੇ ਅਸਤੁਜ ਕਿਉਂ ਲਿਖਿਆ ਗਿਆ, ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਧਿਆਨ ਨਾਲ ਪੜ੍ਹਨਾ ਚਾਹੀਦਾ ਹੈ। ਕਾਰਨ ਇਹੀ ਹੈ ਕਿ ਪੜ੍ਹਿਆ ਅਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਨੂੰ ਨਹੀਂ ਹੁੰਦਾ, ਤੇ ਤਰਕ ਵਿਤਰਕ ਦਸਮੇਸ਼ ਪਾਤਸ਼ਾਹ ਜੀ ਦੀ ਕਲਮ ਤੇ ਅਸੀਂ ਕਰਨ ਲੱਗ ਜਾਂਦੇ ਹਾਂ। ਸੋ ਸਾਰੰਗ ਪਾਣ ਸ਼ਬਦ ਕਬੀਰ ਜੀ ਨੇ ਸਪਸ਼ਟ ਲਿਖਿਆ ਹੈ, ਕਹੇ ਕਬੀਰ ਸੁਣ ਸਾਰੰਗ ਪਾਣ, ਦੇ ਅਭੈ ਪਦ ਮੰਗ ਆਉਂਦਾਨ। ਮੈਨੂੰ ਉਹ ਆਤਮਿਕ ਅਵਸਥਾ ਬਖਸ਼ ਜਿੱਥੇ ਮੈਨੂੰ ਕੋਈ ਕਿਸੇ ਦੇਵੀ ਦੇਵਤੇ ਦਾ ਡਰ ਨਾ ਰਹੇ, ਬਸ ਮੈਂ ਇਹੀ ਦਾਨ ਮੰਗਦਾ ਰਹਾਂ। ਆਪਾਂ ਵੀ ਉਹਦੇ ਦਰ ਤੋਂ ਉਹ ਅਵਸਥਾ ਮੰਗਿਆ ਕਰੀਏ, ਸਤਿਗੁਰੂ ਕਿਰਪਾ ਕਰ, ਸੂਝ ਬਖਸ਼ਿਸ਼ ਕਰ, ਵਿਵੇਕ ਬੁੱਧ ਦੀ ਦਾਤ ਬਖਸ਼ਿਸ਼ ਕਰ ਸਾਨੂੰ, ਕਿਉਂਕਿ ਵਿਵੇਕ ਬੁੱਧ ਉਹਦੇ ਦਰ ਤੋਂ ਹੀ ਮਿਲਦੀ ਹੈ, ਕਿਸੇ ਮਨੁੱਖ ਦੇ ਕੋਲੋਂ ਨਹੀਂ। ਸਤਿਗੁਰੂ ਕਹਿੰਦੇ ਇਹ ਕਿਨੇ ਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾ ਕਰ ਮਾਤ ਸਾਹਿਬ ਤੁੱਠਾ ਜੋ ਮਿਲੇ। ਇਹ ਕਿਹੜੀ ਦਾਤ ਹੈ ਜਿਹੜੀ ਆਪਸ ਵਿੱਚ ਪਾ ਲਈਏ? ਵਿਵੇਕ ਬੁੱਧ ਸਤਿਗੁਰ ਤੇ ਪਾਈ, ਗੁਰ ਗਿਆਨ ਗੁਰੂ ਪ੍ਰਭ ਕੇਰਾ। ਸੋ ਇੱਧਰ ਆਪਾਂ ਸੋਠ ਰਾਗ ਵਿੱਚ ਵੀ ਪੜ੍ਹਦੇ ਹਾਂ, ਹਾਰ ਪਰਿਓ ਸਵਾਮੀ ਕੈ ਦੁਆਰੈ ਦੀਜੈ ਬੁੱਧ ਵਿਵੇਕਾ। ਵਿਵੇਕ ਬੁੱਧ ਬਖਸ਼ਿਸ਼ ਕਰੋ, ਸੱਚ ਤੇ ਝੂਠ ਦਾ ਨਿਸਤਾਰਾ ਕਰਨ ਵਾਲੀ ਬੁੱਧੀ ਦਿਓ, ਜਿਸ ਬੁੱਧੀ ਦੇ ਨਾਲ ਸਾ ਬੁੱਧ ਦੀਜੈ ਜਿਤ ਵਿਸਰੈ ਨਾਹੀ, ਸਾ ਮਤ ਦੀਜੈ ਜਿਤ ਤੁਧ ਤਿਆਹੀ। ਸੋ ਰਹੋ ਵਿਚਾਰ, ਦਾਨਵ ਦੇਵ ਸੁਨਿੰਦ ਅਪਾਰਾ, ਗੰਧਰਵ ਜਛ ਰਚੇ ਸੁਵਿਚਾਰਾ, ਭੂਤ ਭਵਿੱਖ ਭਵਾਨ ਕਹਾਣੀ, ਘਟ ਘਟ ਕੇ ਪਟ ਪਟ ਕੀ ਜਾਨੀ। ਅਕਾਲ ਪੁਰਖ ਨੇ ਬੇਅੰਤ ਦੈਂਤ ਦੇਵਤੇ ਸ਼ੇਸ਼ ਨਾਗ ਪੈਦਾ ਕੀਤੇ ਹਨ। ਦਾਨਵ ਦਾ ਅਰਥ ਹੈ ਦੈਂਤ, ਦੇਵ ਦਾ ਅਰਥ ਹੈ ਦੇਵਤੇ, ਸੁਨਿੰਦ ਦਾ ਅਰਥ ਹੈ ਸ਼ੇਸ਼ ਨਾਗ, ਗੰਧਰਵ ਦਾ ਅਰਥ ਆਪਾਂ ਪਹਿਲਾਂ ਕਰ ਚੁੱਕੇ ਹਾਂ ਦੇਵ ਲੋਕ ਦੇ ਗਵਈਏ। ਸੁਵਿਚਾਰਾ ਭਾਵਚਾਰੇ ਖਾਣੀਆਂ ਦੇ ਸੁੰਦਰ ਜੀਵ, ਅੰਡ ਜ ਜੇਰ ਜ ਸੇਤ ਜ ਉਤਪਜ ਤੇਰੇ ਕੀਤੇ ਜਨਤਾ। ਚਾਰ ਖਾਣੀਆਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਵਿੱਚ ਆਇਆ ਹੈ, ਤੇ ਚਾਰ ਖਾਣੀਆਂ ਦਾ ਜ਼ਿਕਰ ਹੀ ਜਿਹੜੀਆਂ ਇਸ ਬ੍ਰਹਿਮੰਡ ਦੀਆਂ ਚਾਰ ਖਾਣੀਆਂ ਨੇ, ਕਰੋੜਾਂ ਬ੍ਰਹਿਮੰਡਾਂ ਵਾਸਤੇ ਤਾਂ ਆ ਗਿਆ ਕੇਤੀਆਂ ਖਾਣੀ ਕੇਤੀਆਂ ਬਾਣੀ, ਇਸ ਬ੍ਰਹਿਮੰਡ ਦੀਆਂ ਕੇਵਲ ਚਾਰ ਖਾਣੀਆਂ ਹਨ, ਤੇ ਚਾਰ ਖਾਣੀਆਂ ਦਾ ਜ਼ਿਕਰ ਹੀ ਦਸਮ ਦੀ ਬਾਣੀ ਵਿੱਚ ਆਇਆ, ਅੰਡ ਜ ਜੇਰ ਜ ਸੇਤ ਜ ਉਤਪੁਜ। ਅੰਡ ਜ ਜੇਰ ਜ ਸੇਤ ਜਕੀਨੀ, ਉਤਪੁਜ ਖਾਣ ਬਹੁਰ ਰਚ ਦੀਨੀ। ਸੋ ਰਹੋ ਵਿਚਾਰ, ਸਤਿਗੁਰੂ ਕਹਿੰਦੇ ਗੰਧਰਵ ਜਛ ਰਚੇ ਸੁਵਿਚਾਰਾ, ਭੂਤ ਭਵਿੱਖ ਭਵਾਨ ਕਹਾਣੀ। ਭੂਤ ਭਵਿੱਖ ਭਵਾਨ, ਭੂਤ ਦਾ ਲੰਘਿਆ ਸਮਾਂ ਭਵਿੱਖ ਆਉਣ ਵਾਲਾ ਸਮਾਂ, ਭਵਾਨ ਦਾ ਅਰਥ ਹੈ ਪ੍ਰੈਜੈਂਟ ਵਰਤਮਾਨ। ਸਤਿਗੁਰੂ ਕਹਿੰਦੇ ਜਿਸ ਦੀ ਕਹਾਣੀ ਤਿੰਨਾਂ ਕਾਲਾਂ ਦੇ ਵਿੱਚ ਹੀ ਸੱਚ ਹੈ, ਭਾਵ ਜਿਹੜਾ ਤਿੰਨਾਂ ਕਾਲਾਂ ਵਿੱਚ ਹੀ ਰਹਿਣ ਵਾਲਾ ਹੈ, ਜਿਹਦੀ ਕਹਾਣੀ ਤਿੰਨਾਂ ਕਾਲਾਂ ਵਿੱਚ ਕੀਤੀ ਜਾਂਦੀ, ਉਹ ਹਰ ਇੱਕ ਦੇ ਅੰਤਿਸ਼ ਕਰਨ ਦੀ ਗੱਲ ਜਾਣਦਾ ਹੈ, ਘੱਟ ਘੱਟ ਕੇ ਪਟ ਪਟ ਕੀ ਜਾਣੀ। ਤਾਤ ਮਾਤ ਜੇ ਜਾਤ ਨਾ ਪਾਤਾ, ਏਕ ਰੰਗ ਕਾਹੂ ਨਹੀਂ ਰਾਤਾ, ਸਰਬ ਜੋਤ ਕੇ ਬੀਚ ਸਮਾਨਾ, ਸਭ ਹੋਂ ਸਰਬ ਠੌਰ ਪਹਿਚਾਨਾ। ਪਾਤਸ਼ਾਹ ਜੀ ਕਹਿੰਦੇ ਕਾਲ ਤੋਂ ਰਹਿਤ ਹੋਣ ਕਰਕੇ ਉਸਦੀ ਹਸਤੀ ਅਕਾਲ ਸਰੂਪ ਹੈ, ਉਹ ਲਖਿਆ ਨਾ ਜਾ ਸਕਣ ਵਾਲਾ ਤੇ ਸਭ ਵਿੱਚ ਰਮਿਆ ਹੋਇਆ ਹੈ, ਉਸਦੀ ਗੱਤ ਨਹੀਂ ਪਾਈ ਜਾ ਸਕਦੀ, ਉਹ ਸਦਾ ਨਿਰਲੇਪ ਹੈ, ਉਸਦੀ ਕੋਈ ਜਾਤ ਪਾਤ ਜਾਂ ਕੋਈ ਚੇਨ ਚੱਕਰ ਤੇ ਵਰਣ ਨਹੀਂ, ਉਸਦੀ ਹਸਤੀ ਦਾ ਬਿਆਨ ਨਹੀਂ ਕੀਤਾ ਜਾ ਸਕਦਾ, ਉਹ ਦੇਹ ਰਹਿਤ ਹੈ, ਨਾਸ ਰਹਿਤ ਤੇ ਭਰਮਾਂ ਤੋਂ ਰਹਿਤ ਹੈ। ਤਾਤ ਮਾਤ ਜੇ ਜਾਤ ਨਾ ਪਾਤਾ, ਨਾ ਉਹਦੇ ਕੋਈ ਪਿਤਾ ਹੈ, ਨਾ ਮਾਤਾ ਹੈ, ਨਾ ਜਾਤ ਹੈ, ਨਾ ਪਾਤ ਹੈ, ਉਹ ਇੱਕੋ ਰੰਗ ਹੈ। ਸਰਬ ਜੋਤ ਕੇ ਬੀਚ ਸਮਾਨਾ, ਉਹਦੀ ਜੋਤ ਜਿਹੜੀ ਹੈ ਸਾਰਿਆਂ ਵਿੱਚ ਸਮਾਈ ਹੋਈ ਹੈ। ਸਭ ਹੋਂ ਸਰਬ ਠੌਰ ਪਹਿਚਾਨਾ, ਕਾਲ ਰਹਿਤ ਅਣਕਾਲ ਸਰੂਪਾ, ਅਲੱਖ ਪੁਰਖ ਅਵਿਗਤ ਅਵਧੂਤਾ। ਜਾਤ ਪਾਤ ਜੇ ਚਿਹਨ ਨਾ ਵਰਨਾ, ਅਭਿਗਤ ਦੇਵ ਅਸ਼ੈ ਅਣਭਰਮਾ। ਸਭ ਕੋ ਕਾਲ ਸਭਨ ਕੋ ਕਰਤਾ, ਰੋਗ ਸੋਗ ਦੁੱਖਨ ਕੋ ਹਰਤਾ। ਏਕ ਚਿੱਤ ਜੇ ਇੱਕ ਛਿਣ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਪਾਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਸਭ ਦਾ ਕਰਤਾ ਰੂਪ ਹੋ ਕੇ, ਸਭ ਕੋ ਕਾਲ ਸਭਨ ਕੋ ਕਰਤਾ, ਪੈਦਾ ਕਰਨ ਵਾਲਾ ਹੈ ਤੇ ਸਿਰ ਕਾਲ ਰੂਪ ਹੋ ਕੇ ਸਭ ਦਾ ਨਾਸ਼ ਕਰਨ ਵਾਲਾ ਹੈ। ਰੋਗ ਸੋਗ ਦੁੱਖਣ ਕੋ ਹਰਤਾ, ਹਰ ਪ੍ਰਕਾਰ ਦੇ ਰੋਗ ਚਿੰਤਾਵਾਂ ਅਤੇ ਪਾਪਾਂ ਦਾ ਨਾਸ਼ ਕਰਨ ਵਾਲਾ ਹੈ। ਸੁਣਿਆ ਦੁੱਖ ਪਾਪ ਕਾ ਨਾਸ, रोग रोगी का प्रभ, खंडो रोग दुखिए का मिटावो प्रभ सोग। सारिया के सोग मिटाउन वाला है, रोग दूर करने वाला है। एंड अपावी रोग ना जाए, रोग मिटे हर अवखद लाए, सब रोग का औखद नाम। जो जो दिसै सो सो रोगी, रोग रहत मेरा सतगुर जोगी। हर प्रकार के रोग चिंतावां ते पापां दा नाश करन वाला है। जिस जीव ने अकाल पुरख नूं एकागर चित हो के एक छिण मात्र दे समय लई उसनूं ध्याया है, वह मुड़ के काल दी साई भाव जन्म मरण के चक्कर विच नहीं आउंदा। इन्नी वड्डी बख्शिश है उहदे नाम विच। इत्थे याद रखने वाली गल है कि एक छिण तों भाव की है, पूर्ण समाधि की अवस्था, जिथे सुरत बिल्कुल उहदे विच जा के समा गई। सतगुरु कहिंदे सूरज किरण मिले जल का जल हुआ राम, ज्योति ज्योत रली संपूर्ण थिया राम। ज्यों जल मैं जल आए खटाना, त्यों ज्योति संग ज्योत समाना। मिट गए गवन पाए विश्राम, नानक प्रभ कै सद कुरबान। इन्हां शब्दां नूं असीं मृतक प्राणी प्रथाए पढ़ी जाने हां, जदों कि सतगुरु कहिंदे जदों जीव आत्मा परम आत्मा विच समा जांदी है। मृतक पए दसे बंद छूटते, मित्र भाई सब छोरे। ज्यौंदिया ही निर्लेप हो गए, देह अध्यास टुट गया। सुरत जाके जीव आत्मा दे विच समा गई, अपने आपे नूं पहचान लिया। उत्थे जाके सतगुरु कहिंदे फिर सारे मित्र भाई साग संबंधी सब रिश्तेदारियां खत्म। मृतक पए ज्यौंदे ही मर गए, शब्द मरो फिर जीवो सद ही, तां फिर मरन ना होई। मृतक पए दसे बंद छूटे, मित्र भाई सब छोरे। कहत कबीरा जो हर त्यावै, जीवत बंधन तोरे। ज्यौंदे जी परम आत्मा विच लीन होण वाली अवस्था, जिन्हें एक चित हो के एक छिण भी उन्हों त्याया ना, उन्हें वह भी काल दियां साइयां तों बच गया। जिवें सतगुरु जी जपजी साहिब विच उपदेश दिंदे ने कि आरंभ आपां कित्थों करना है, जीव दे उचार तों। एक दो जीवां लख हो है, लख होवै लख वीस, लख लख गेड़ा आखी है एक नाम जगदीश। एत राहे पत पवड़ियां, चढ़िया होए इक्कीस। सो इस तरह उहदा जाप करद्या करद्या सिमरन करद्या करद्या, क्योंकि उसके नाम विच इन्नी वड्डी शक्ति है। सतगुरु जी की बाणी का फैसला है, अजामल पापी जग जाने, निमख माहे निस्तारा। नानक कहत चेत चिंतामन, तैं भी उतरै पारा। नवें पातशाह जी का शब्द है सोरठ राग दे अंदर। पातशाह जी कहिंदे मन रे प्रभ की शरण बिचारो, जे सिमरत गण का सी उदरी, ताको जस उर तारो रहाओ। अटल भयो ध्रुव जाके सिमरन, अर निर्भय पद पाया। दुख हरता ए बिद को स्वामी, तैं काहे बिसराया। जब ही शरण गही कृपा निद, गज ग्रा ते छूटा। महिमा नाम कहां लो बरनो, राम कहत बंधन ते टूटा। अजामल पापी जग जाने, निमख माहे निस्तारा। नानक कहत चेत चिंता मन, तैं भी उतर है पारा। किन्ना भरोसा दे रहे ने नवें पातशाह। कहिंदे हाथी दा तंदुए दी फाही तों छुटकारा हो गया जदों उन्हें शरण जाके पकड़ ली। ते हे मेरिया मना, तू उस सारे दुखां दे हरन वाले परमेश्वर नूं क्यों विसारी बैठा है, जिहदा सिमरन करके ध्रुव ने अटल पदवी पा ली, निरभय पद पा लिया। जिहदा सिमरन करके गणका उधर गई, मेरिया मना तू उहदी शरण विच क्यों नहीं जांदा। हुण देखो इस तों उत्ते सतगुरु जी किवें समझा सकदे ने। अजामल पापी जग जाने, अजामल वर्गा पापी सारी दुनिया जाणदी है। पातशाह जी कहिंदे एक निमख दे विच उहदा निस्तारा हो गया, निमख माहे निस्तारा, अख झमकण दे समें विच। फिर एक शब्द सतगुरु पातशाह जी का होर आउंदा है इसी ही बाणी दे अंदर। पातशाह जी कहिंदे अजामल कौ अंतकाल, अजामल कौ अंतकाल मैं नारायण सुध आई। जे गत को जोगी सुरभाषित, सो गत छिण मैं पाई। एक छिण दे विचों गति पा ली। ते धन श्री गुरु रामदास सच्चे पातशाह जी तो फरमान कर रहे ने, अजामल प्रीत पुत्र प्रत कीनी, कर नारायण बुलारे। असीं कहिंदे हाँ कि परमात्मा नाल प्रीत होवे तां ਸਾਡੀ ਉਹਦੇ ਨਾਲ ਤੋੜ ਨਿਭ ਜਾਵੇ, ਸਾਡਾ ਜਨਮ ਮਰਨ ਕੱਟਿਆ ਜਾਵੇ। ਪਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਤਾਂ ਇੱਥੇ ਕਹਿ ਗਈ ਕਿ ਪ੍ਰੀਤ ਵੀ ਉਹਦੀ ਪੁੱਤਰ ਪ੍ਰਤੀ ਸੀ। ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ ਕਰ ਨਾਰਾਇਣ ਬੁਲਾਰੇ, ਉਹਨੇ ਆਵਾਜ਼ ਮਾਰੀ ਨਾਰਾਇਣ ਕਹਿ ਕੇ ਜਦੋਂ ਅੰਤ ਸਮਾਂ ਆਇਆ। ਮੇਰੇ ਠਾਕੁਰ ਕਹਿ ਮਨ ਭਾਏ ਭਾਵਣੀ, ਜਮਕੰਕਰ ਮਾਰ ਬਿਦਾਰੇ, ਮੇਰੇ ਮਾਲਕ ਨੇ ਇੰਨੀ ਕਿਰਪਾ ਕੀਤੀ। ਕਿਉਂਕਿ ਇੱਥੇ ਦ੍ਰਿਸ਼ਟੀ ਦੀ ਗੱਲ ਕੀਤੀ ਹੈ ਬਾਣੀ ਵਿੱਚ, ਸਿਧਾਂਤ ਇਹੀ ਹੈ ਕਿ ਸਾਰੀ ਜ਼ਿੰਦਗੀ ਜਪਦੇ ਰਹਿਣਾ ਹੈ। ਅਤੇ ਭਗਤ ਤ੍ਰਿਲੋਚਨ ਜੀ ਦਾ ਫਰਮਾਨ ਹੈ, ਅੰਤਕਾਲ ਨਾਰਾਇਣ ਸਿਮਰੈ, ਐਸੀ ਚਿੰਤਾ ਮੈਂ ਜੇ ਮਰੈ, ਬਦਤ ਤ੍ਰਿਲੋਚਨ ਤੇ ਨਰ ਮੁਕਤਾ ਪੀਤੰਬਰ ਸਾ ਕੇ ਹਿਰਦੈ ਵਸੈ। ਜਪਦੇ ਰਹਿਣਾ ਹੈ। ਪਰ ਜਦੋਂ ਕਈ ਵਾਰ ਹੁੰਦਾ ਦੋ ਨਾਮ ਦੇ ਮਨੁੱਖ ਬੈਠੇ ਹੋਣ, ਤੇ ਆਪਾਂ ਜਦੋਂ ਨਾਮ ਲੈ ਕੇ ਆਵਾਜ਼ ਮਾਰਾਂਗੇ ਤੇ ਕੁਦਰਤੀ ਦੋਨਾਂ ਦਾ ਇੱਕੋ ਨਾਮ ਹੋ ਕੇ ਉਹ ਸਾਡੇ ਹੋਣ ਕਰਕੇ ਸਾਡੇ ਵੱਲ ਨੂੰ ਦੇਖਣਗੇ। ਇਵੇਂ ਸੱਚੇ ਪਾਤਸ਼ਾਹ ਜੀ ਕਹਿੰਦੇ ਮੇਰੇ ਮਾਲਕ ਦਾ ਬਿਰਦ ਦੇਖੋ, ਮੇਰੇ ਮਾਲਕ ਦੀ ਦ੍ਰਿਸ਼ਟੀ ਵਿੱਚ ਇੰਨੀ ਸ਼ਕਤੀ ਹੈ ਵੀ ਅਜਾਮਲ ਨੇ ਪ੍ਰੀਤ ਪੁੱਤਰ ਵੱਲ ਕੀਤੀ ਹੈ। ਕਿਉਂਕਿ ਕਿਸੇ ਮਹਾਂਪੁਰਖ ਨੇ ਕਿਹਾ ਸੀ ਤੂੰ ਪਾਪ ਬਹੁਤ ਕੀਤੇ ਨੇ ਤੇ ਪਾਪੀ ਨੂੰ ਭਗਤੀ ਕਰਨੀ ਔਖੀ ਹੈ। ਕਬੀਰ ਪਾਪੀ ਭਗਤ ਨਾ ਭਾਵ ਏ, ਹਰ ਪੂਜਾ ਨਾ ਸੁਹਾਏ, ਮਾਖੀ ਚੰਦਨ ਪਰ ਹਰੇ ਜੈ ਬਗੰਧ ਤੈ ਜਾਏ। ਜਿਵੇਂ ਮੱਖੀ ਗੰਦਗੀ ਦੇ ਬੈਠਦੀ, ਐਵੇਂ ਪਾਪੀ ਬੰਦੇ ਨੂੰ ਵਾਹਿਗੁਰੂ ਕਹਿਣਾ ਬੜਾ ਔਖਾ ਹੈ। ਇਸੇ ਕਰਕੇ ਮਹਾਂਪੁਰਖਾਂ ਨੇ ਕਿਹਾ ਸੀ ਵਾਲਮੀਕ ਨੂੰ ਵੀ ਤੂੰ ਪਾਪ ਬਹੁਤ ਕੀਤੇ ਨੇ, ਰਾਮ ਰਾਮ ਜਪਿਆ ਨਹੀਂ ਜਾਣਾ ਤੇਰੇ ਤੋਂ, ਮਰਾਂ 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 ਕਰੀ ਚੱਲ, ਮਰਾਂ ਮਰਾਂ ਪਲਟ ਕੇ ਰਾਮ ਰਾਮ ਹੋ ਜਾਵੇਗਾ, ਕਿਉਂਕਿ ਮੌਤ ਚੇਤੇ ਆ ਗਈ ਤੇ ਰੱਬ ਆਪੇ ਚੇਤੇ ਆ ਜਾਵੇਗਾ। ਇਸੇ ਕਰਕੇ ਸਾਧ ਸੰਗਤ ਅੱਜ ਵੀ ਦੇਖੀਦੇ ਬੜੇ ਜਿਹੜੇ ਦੁਸ਼ਟ ਬਿਰਤੀ ਦੇ ਲੋਕ ਨੇ, ਉਹ ਸੰਗਤ ਵਿੱਚ ਬਹਿ ਜਾਣ ਤੇ ਸਤਨਾਮ ਵਾਹਿਗੁਰੂ ਦਾ ਜਾਪ ਹੁੰਦਾ ਹੋਵੇ ਤੇ ਉਹਨਾਂ ਦੇ ਬੁੱਲ ਨਹੀਂ ਹਿਲਦੇ, ਉਹਨਾਂ ਨੂੰ ਵਾਹਿਗੁਰੂ ਦਾ ਨਾਮ ਲੈਣਾ ਹੀ। ਸਤਿਗੁਰੂ ਕਹਿੰਦੇ ਨਾਮ ਸੁਣਤ ਜਨ ਵਿਸ਼ੂ ਡਸਾਨਾ, ਵਿਸ਼ੂਆ ਡਸ ਜਾਂਦਾ ਉਹਨਾਂ ਨੂੰ। ਇਸੇ ਪ੍ਰਕਾਰ ਹੀ ਅਜਾਮਲ ਨੂੰ ਮਹਾਂਪੁਰਖਾਂ ਨੇ ਕਹਿ ਦਿੱਤਾ ਰੱਬ ਦੇ ਪਿਆਰਿਆਂ ਨੇ ਵੀ ਭਾਈ ਆਪਣੇ ਪੁੱਤਰ ਦਾ ਨਾਮ ਨਾਰਾਇਣ ਰੱਖਦੀ ਨਹੀਂ, ਛੋਟੇ ਪੁੱਤਰ ਨਾਲ ਪਿਆਰ ਹੁੰਦਾ ਪਿਤਾ ਦਾ ਕੁਦਰਤੀ, ਪਾਰ ਉਤਾਰਾ ਹੋ ਜਾਵੇਗਾ ਜੁਗਤ ਦੇ ਨਾਲ। ਹੁਣ ਅਜਾਮਲ ਨੇ ਪ੍ਰੀਤ ਪੁੱਤਰ ਵੱਲ ਕੀਤੀ, ਅੰਤ ਸਮਾਂ ਆਇਆ ਆਵਾਜ਼ ਦਿੱਤੀ, ਅਜਾਮਲ ਪ੍ਰੀਤ ਪੁੱਤਰ ਪ੍ਰਤ ਕੀਨੀ ਕਰ ਨਾਰਾਇਣ ਬੁਲਾਰੇ, ਮੇਰੇ ਠਾਕੁਰ ਕਹਿ ਮਨ ਭਾਏ ਭਾਵਨੀ, ਨਾਰਾਇਣ ਕਹਿ ਕੇ ਜਦੋਂ ਆਵਾਜ਼ ਮਾਰੀ ਤੇ ਮੇਰੇ ਮਾਲਕ ਨੇ ਦ੍ਰਿਸ਼ਟੀ ਮਾਰੀ ਤੇ ਜਮ ਛੱਡ ਕੇ ਭੱਜ ਗਏ। ਅਜ ਮੇਰੇ ਠਾਕੁਰ ਕਹਿ ਮਨ ਭਾਏ ਭਾਵਨੀ, ਜਮ ਕੰਕਰ ਮਾਰ ਬਿਦਾਰੇ, ਅਜਾਮਲ ਪਾਪੀ ਦਾ ਇੱਕ ਨਿਮਖ ਵਿੱਚ ਨਿਸਤਾਰਾ ਹੋ ਗਿਆ। ਹੁਣ ਕਲਗੀਧਰ ਪਾਤਸ਼ਾਹ ਜੀ ਨੇ ਤਾਂ ਕਿੰਨੀ ਛੋੜ ਦੇ ਦਿੱਤੀ, ਏਕ ਚਿੱਤ ਜੇ ਇੱਕ ਛਿਣ ਧਿਆਇਓ, ਕਾਲ ਹੱਸ ਕੇ ਬੀਚ ਨਾ ਆਇਓ। ਅਤੇ ਅਸੀਂ ਤਾਂ ਛਿਣ ਮਾਤਰ ਵੀ ਕਦੀ ਬੈਠਦੇ ਨਹੀਂ ਸਿਮਰਨ ਦੇ ਵਿੱਚ, ਕਿਉਂਕਿ ਆਖਣ ਔਖਾ ਸਾਚਾ ਨਾਉ। ਇਹ ਦਾਤ ਮੰਗਿਆ ਕਰੀਏ ਉਸ ਮਾਲਕ ਦੇ ਦਰ ਤੋਂ, ਕਰਤਾ ਤੂੰ ਮੇਰਾ ਜਜਮਾਨ, ਇੱਕ ਦੱਖਣਾ ਹਾਂ ਤੈਂ ਪੈ ਮੰਗਾਂ, ਦੇ ਆਪਣਾ ਨਾਮ। ਵਿਚਾਰਾਂ ਕਰਦਿਆਂ ਭੁੱਲਾਂ ਦਾ ਹੋ ਜਾਣਾ ਸੁਭਾਵਿਕ ਹੈ। ਸੱਚੇ ਪਾਤਸ਼ਾਹ ਜੀ ਦੀ ਬਾਣੀ ਅਗਾਧ ਬੋਧ ਹੈ, ਮਨੁੱਖੀ ਮਤ ਛੋਟੀ ਹੈ, ਭੁੱਲਾਣਾ ਚਿਤਾਰਨੀਆਂ ਜੀ, ਗੁਰੂ ਚਰਨਾਂ ਨਾਲ ਬਣ ਆਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।